ਮਾਧੋ ਅਵਿਦਿਆ ਹਿਤਕੀਨ ਵਿਵੇਕ ਦੀਪ ਮਲੀਨ। ਉਹ ਅਵਿਦਿਆ ਜੇ ਫਸਿਆ ਹੈ ਤਾਂ ਕਬੀਰ ਹੋਰ ਕਾਹ 'ਚ ਫਸਿਆ ਸੀ, ਉੱਥੇ ਕਾਸ਼ੀ 'ਚ ਫਸਿਆ, ਕਿਹੜੀ ਸ਼ਾਸਤਰੀ ਵਿੱਦਿਆ 'ਚ ਫਸਿਆ ਸੀ। ਇਹਨਾਂ ਨੇ ਗੁਰਦਾਸ ਨੂੰ ਸ਼ਾਸਤਰੀ ਵਿੱਦਿਆ ਪੜ੍ਹਨ ਭੇਜਿਆ ਉੱਥੇ, ਗੁਰਮਤਿ ਤੇ ਦੂਆ ਰੰਗ ਚਾੜਨਾ ਜੋ ਸੀ, ਗੁਰਮਤਿ ਤੇ ਸ਼ਾਸਤਰੀ ਵਿੱਦਿਆ ਦਾ ਰੰਗ ਚਾੜ ਕੇ ਗੁਰਦਾਸ ਦੀਆਂ ਵਾਰਾਂ ਲਿਖਤੀ ਬਲੈਕਮੇਲ ਕਰਨ ਵਾਸਤੇ। ਯਾਨੀ ਇਹਦਾ ਮਤਲਬ ਹੈ ਵੀ ਕਾਸ਼ੀ ਦੇ ਵਿੱਚ ਉਹ ਵਿੱਦਿਆ ਹੈ ਜੀ, ਕਾਸ਼ੀ ਦੀ ਵਿੱਦਿਆ ਬਿਨਾਂ ਅਸੀਂ ਗੁਰਮਤਿ ਨੂੰ ਸਮਝ ਨਹੀਂ ਸਕਦੇ, ਇਹਦਾ ਅਰਥ ਇਹੀ ਹੋਇਆ। ਕਬੀਰ ਨੂੰ ਕਦੇ ਨਹੀਂ ਸਮਝ ਆਈ, ਉਹ ਕੀ ਕਰਨ ਗਿਆ ਸੀ ਮਗਰ?
ਸਗਲ ਜਨਮ ਸ਼ਿਵਪੁਰੀ ਗਵਾਇਆ,
ਉਹ ਤਾਂ ਕਹਿੰਦਾ ਸਗਲ ਜਨਮ ਸ਼ਿਵਪੁਰੀ ਗਵਾਇਆ, ਸਭ ਚੋਰੀਆਂ ਫੜੀਆਂ ਗਈਆਂ ਇਹਨਾਂ ਦੀਆਂ, ਸਭ ਬਲੈਕਮੇਲਿੰਗ ਉੱਪਰ ਆ ਗਈ। ਹੁਣ ਜਿਹੜੇ ਉਹਨਾਂ ਦੇ ਏਜੰਟ ਨੇ ਉਹ ਉਹਨਾਂ ਕੋਲ ਚੁੱਪ ਕਰਨ ਦੇ ਸਵਾ ਕੁਛ ਨਹੀਂ, ਕਿਉਂਕਿ ਸਭ ਕੁਝ ਲਿਖਿਆ ਹੋਇਆ। ਬਥੇਰਾ ਚਿਰ ਉਹਨਾਂ ਨੇ ਲੋਕਾਂ ਨੂੰ ਬੇਵਕੂਫ ਬਣਾ ਲਿਆ, ਕਹਿਣ ਨੂੰ ਕੁਛ ਨਹੀਂ ਉਹਨਾਂ ਦੇ ਕੋਲ, ਕੁਛ ਨਹੀਂ ਕਹਿਣ ਨੂੰ, ਸਭ ਪ੍ਰਗਟ ਹੈ ਗੱਲ, ਸਭ ਗੱਲ ਜ਼ਾਹਰ ਹੈ। ਬਿੱਲੀ ਥੈਲੇ ਤੋਂ ਜਦ ਬਾਹਰ ਆ ਜਾਂਦੀ ਹੈ ਨਾ, ਫਿਰ ਭੁਲੇਖਾ ਨਹੀਂ ਰਹਿੰਦਾ, ਬਿੱਲੀ ਕਹੀ ਹੁੰਦੀ ਹੈ। ਜਿੰਨਾ ਚਿਰ ਬਿੱਲੀ ਥੈਲੇ 'ਚ ਹੈ, ਹਿੱਲਦਾ ਤਾਂ ਥੈਲਾ ਦੀ ਨਾ ਵੀ ਕੁਛ ਹੈ ਵਿੱਚ, ਕੀ ਪਤਾ ਕਿਹਾ ਜਾ ਜਾਨਵਰ ਹੈ ਵਿੱਚ। ਬਿੱਲੀ ਥੈਲੇ ਤੋਂ ਬਾਹਰ ਆ ਗਈ, ਹੁਣ ਸਭ ਨੂੰ ਪਤਾ ਲੱਗ ਗਿਆ ਵੀ ਬਿੱਲੀ ਕਹੀ ਹੁੰਦੀ ਹੈ, ਥੈਲੇ 'ਚ ਰਹੀ ਹੈ। ਤੁਸੀਂ
ਨਾਨਕ ਗੁਰਮੁਖੀ ਸ਼ਬਦ ਪਛਾਣਾ,
ਨਾਨਕ ਗੁਰਮੁਖੀ ਸ਼ਬਦ ਪਛਾਣਾ, ਨਾਨਕ ਕਹਿੰਦਾ ਗੁਰਮੁਖੀ ਹੈ ਜਿਹੜੀ ਬੁੱਧ, ਕੇਵਲ ਉਸ ਨੂੰ ਸ਼ਬਦ ਦੀ ਪਛਾਣ। ਕਿਹੜੇ ਸ਼ਬਦ ਦੀ ਪਛਾਣ ਹੈ? ਐ ਸ਼ਬਦ ਦੀ ਪਛਾਣ ਵੀ ਗੁਰਮੁਖ ਤੋਂ ਬਿਨਾਂ ਨਹੀਂ ਹੈ, ਇਹਦੇ ਵੀ ਅਰਥਾਂ ਦੇ ਅਨਰਥੇ ਕਰ ਲੈਣੇ ਨੇ। ਔਰ ਜਿਹੜੇ ਜੋਗੀ ਸ਼ਬਦ ਸੁਣਦੇ ਨੇ ਅੰਦਰ ਸਰੀਰ 'ਚ, ਉਸ ਸ਼ਬਦ ਦੀ ਪਛਾਣ ਵੀ ਗੁਰਮੁਖ ਨੂੰ ਹੀ ਹੈ। ਜੋਗੀ ਬਾਹਰਲੇ ਸਰੀਰ ਦੇ ਸ਼ਬਦ ਸੁਣਦੇ ਨੇ, ਜਿਹੜਾ ਸ਼ਬਦ ਸੁਣਨਾ ਸੀ ਉਹ ਸੀ ਹਿਰਦੇ ਦੇ ਵਿੱਚੋਂ ਸੁਣਨਾ, ਸੂਖਮ ਸਰੀਰ ਦੇ ਅੰਦਰੋਂ ਸੁਣਨਾ ਸੀ। ਬਾਹਰਲਾ ਸਰੀਰ ਜੜ ਸਰੀਰ ਹੈ, ਜੜ ਦੇ ਵਿੱਚ ਜਰਾ ਰੋਗ ਹੈ, ਕਿਸੇ ਪੱਥਰ ਦੇ ਵਿੱਚ ਵੀ ਹਰ ਵਕਤ ਆਵਾਜ਼ ਆਉਂਦੀ ਰਹਿੰਦੀ ਹੈ, ਲੋਹੇ ਦੇ ਵਿੱਚ ਵੀ ਹਰ ਵਕਤ ਆਵਾਜ਼ ਆਉਂਦੀ ਹੈ। ਕੋਈ ਐਸੀ ਮਾਇਆ ਦੀ ਚੀਜ਼ ਨਹੀਂ ਜਿਹਦੇ ਵਿੱਚ ਭੰਨ ਤੋੜ ਹਰ ਵਕਤ ਨਾ ਚੱਲਦੀ ਹੋਵੇ। ਸਾਇੰਸ ਮੰਨਦੀ ਹੈ ਇਸ ਗੱਲ, ਸਾਇੰਸ ਇਸ ਗੱਲ ਨੂੰ ਮੰਨਦੀ ਹੈ ਕਿ ਉਹਦੇ 'ਚ ਚੇਂਜ ਆਫ ਉਹਦੇ ਚਾਹੁੰਦੀ ਰਹਿੰਦੀ ਹੈ, ਜਰਾ ਰੋਗ ਚੱਲਦਾ ਹੈ। ਹੀਰਾ ਐਵੇਂ ਨਹੀਂ ਬਣ ਜਾਂਦਾ ਧਰਤੀ 'ਚ ਪਿਆ ਹੋਇਆ, ਹੀਰੇ ਬਣਦੇ ਨੇ, ਬਣਦੇ ਤਾਂ ਪੱਥਰ ਤੋਂ ਹੀ ਨੇ, ਕਾਰਬਨ ਤੋਂ ਹੀ ਬਣਦੇ ਨੇ। ਖਾਸ ਉੱਥੇ ਪ੍ਰੈਸ਼ਰ ਟੈਂਪਰੇਚਰ ਕੋਈ ਹੋਰ ਚੀਜ਼ ਹੋਊ, ਉੱਥੇ ਹਾਲਾਤ ਇਹੋ ਜਿਹੇ ਹੋਣਗੇ ਤਾਂ ਹੀਰਾ ਬਣ ਗਿਆ। ਗੱਲ ਚੇਂਜ ਆਉਂਦੀ ਹੈ, ਚਿੱਟੇ ਪੱਥਰ ਪਏ ਧਰਤੀ 'ਚ ਬਣਦੇ ਨੇ, ਉੱਥੇ ਕੋਈ ਇਹੋ ਜਿਹੀ ਚੀਜ਼ ਹੋਊਗੀ? ਕੁਦਰਤ ਨੇ ਬਣਾਈ ਹੋਈਆਂ ਚੀਜ਼ਾਂ ਨੇ ਨਾ, ਆਪਾਂ ਕਿਹੜਾ ਮਾਇਆ ਦੀ ਸਟੱਡੀ ਕਰਨ, ਸਾਰੇ ਹੀ ਪੱਥਰ ਕਿਉਂ ਨਹੀਂ ਬਈ ਚਿੱਟੇ ਹੋ ਜਾਂਦੇ? ਕਿਤੇ ਕਿਹੋ ਜਿਹਾ ਪੱਥਰ ਨਿਕਲਦਾ, ਕਿਤੇ ਕਿਹੋ ਜਿਹਾ ਨਿਕਲਦਾ। ਇਵੇਂ ਧਰਤੀਆਂ ਦੇ ਵਿੱਚ ਕਿਤੇ ਅੰਗੂਰ ਕਿਹੋ ਜਿਹੇ ਪੈਦਾ ਹੁੰਦੇ ਨੇ, ਕਿਤੇ ਕਿਹੋ ਜਾਂਦੇ ਨੇ। ਅੰਬ ਬੀਜ ਲਓ ਇੱਥੇ ਵੀ ਹੋ ਜਾਣਗੇ, ਪਰ ਉਹ ਜਿਹੇ ਨਹੀਂ ਹੁੰਦੇ ਜਿਹੋ ਜਿਹੇ ਅੰਬਾਂ ਦੀ ਧਰਤੀ 'ਚ ਹੁੰਦੇ ਨੇ। ਧਰਤੀ ਦੇ ਅੰਦਰ ਔਰ ਧਰਤੀ ਦੇ ਬਾਹਰ ਅਲੱਗ ਅਲੱਗ ਕਿਸਮ ਦੇ ਇੱਥੇ ਸਾਲਟ ਨੇ, ਉਹਨਾਂ ਦਾ ਸਾਲਟਾਂ ਦਾ ਅਸਰ ਹੈ। ਉਹ ਜਿਹੇ ਆਦਮੀ ਇੱਕੋ ਜਿਹੇ ਨਹੀਂ ਮਿਲਦੇ ਸਾਰੇ, ਜਾਨਵਰ ਇੱਕੋ ਜਿਹੇ ਨਹੀਂ ਮਿਲਦੇ ਸਾਰੇ। ਖਾਣ ਪਾਣ ਦਾ, ਜਲਵਾਯੂ ਦਾ ਅਸਰ ਪੈਂਦਾ ਹੈ। ਤੇ ਜਦੋਂ ਮਾਇਆ ਦੇ ਉੱਤੇ ਜਰਾ ਰੋਗ ਹਰ ਵਕਤ ਲੱਗਿਆ ਹੋਇਆ, ਆਦਮੀ ਕਿੰਨੇ ਕਰੋੜ ਸਾਲ 'ਚ ਆਦਮੀ ਬਣਿਆ ਜਿਹੜਾ ਸਾਡਾ ਸਰੂਪ ਹੈ? ਪਹਿਲਾਂ ਆਦਮੀ ਇਹੋ ਜਿਹਾ ਨਹੀਂ ਸੀ, ਇਹਦਾ ਇਹ ਵੀ ਚੇਂਜ ਹੈ, ਇਹ ਵੀ ਚੱਲਦੀ ਹੈ, ਚੇਂਜ ਡਿਵੈਲਪਮੈਂਟ ਚੱਲਦੀ ਹੈ। ਅਤ ਸੁੰਦਰ ਕਹਿੰਦੇ ਨੇ, ਉਹ ਤਾਂ ਬ੍ਰਹਮ ਗਿਆਨ ਦੀ ਅਵਸਥਾ ਹੁੰਦੀ, ਨਿਰਾਕਾਰੀ ਸਰੂਪ ਅਤ ਸੁੰਦਰ ਹੋ ਜਾਂਦਾ, ਬਾਹਰਲੇ ਦੀ ਨਹੀਂ ਗੱਲ। ਅਤ ਸੁੰਦਰ ਕੁਲੀਨ ਚਤੁਰ, ਫਿਰ ਵੀ ਤੁਸੀਂ ਇਹ ਦੇਖਿਓ ਜਿਹਨਾਂ ਨੂੰ ਬ੍ਰਹਮ ਗਿਆਨ ਹੋਇਆ, ਭਗਤਾਂ ਨੂੰ ਕਰੂਪ ਕਿਸੇ ਦਾ ਸਰੂਪ ਨਹੀਂ ਹੋਊਗਾ। ਦੇਖ ਲਓ ਗੁਰਦਾਸ ਦਾ ਸਰੂਪ ਕਰੂਪ ਨਹੀਂ ਹੈ, ਕਬੀਰ ਦਾ ਸਰੂਪ ਰੂਪ ਨਹੀਂ ਹੈ, ਕਿਸੇ ਭਗਤ ਦਾ ਸਰੂਪ ਰੂਪ ਦਿਖਾ ਦੋ। ਇਹਨਾਂ ਦੇ ਹੈਗੇ ਨੇ ਜਿਹੜੇ ਭਗਤ ਨੇ, ਇਹਨਾਂ ਦੇ ਹੈਗੇ ਨੇ ਰੂਪ ਜਿਹੜੇ ਇਹਦਾ ਦੇਖ ਲਓ। ਸਰੂਪ ਵੀ ਨੇ ਚੰਗੇ, ਵਿਸ਼ਨੂੰ ਦਾ ਵਧੀਆ ਬਣਾਇਆ ਇਹਨਾਂ ਨੇ ਸਰੂਪ, ਸ਼ਿਵ ਜੀ ਦਾ ਵੀ ਵਧੀਆ ਬਣਾਇਆ, ਕ੍ਰਿਸ਼ਨ ਦਾ, ਰਾਮਚੰਦਰ ਦਾ ਵਧੀਆ ਬਣਾਇਆ, ਪਰ ਦੂਏ ਵੀ ਨੇ। ਦੱਤਾਤਰੇ ਦਾ ਦੇਖ ਲਓ ਕਿਹੋ ਜਿਹਾ ਬਣਾਇਆ, ਇੱਕ ਦੇ ਬੱਕਰੇ ਦਾ ਗਾਲ ਲਾਇਆ ਹੋਇਆ, ਦਕਸ਼ ਪ੍ਰਜਾਪਤੀ, ਦਕਸ਼ ਰਾਜਾ ਪ੍ਰਜਾਪਤੀ, ਇਹਨਾਂ ਦੇ ਇਹੋ ਜਿਹੇ ਨੇ ਚੱਲਦੇ।
ਕ੍ਰਿਸ਼ਨ ਦਾ ਵੀ ਕਾਲਾ ਬਣਾਇਆ,
ਨਹੀਂ ਕ੍ਰਿਸ਼ਨ ਦਾ ਸਰੂਪ ਚੰਗਾ ਹੈ ਕਾਲਾ, ਕ੍ਰਿਸ਼ਨ ਮਨ ਦਾ ਪ੍ਰਤੀਕ ਹੈ, ਮਨ ਕਾਲਾ ਹੈ। ਅਸਲ ਦੋ ਭਗਤੀ ਹੈ, ਦੋ ਕਿਸਮ ਦੀ ਭਗਤੀ ਹੈ ਇਹਦੇ ਵਿੱਚ ਗੁਰਬਾਣੀ 'ਚ, ਰਾਮ ਭਗਤੀ ਵੀ ਹੈ, ਕ੍ਰਿਸ਼ਨ ਭਗਤੀ ਵੀ ਹੈ। ਜਦ ਮਨ ਦੀ ਖੋਜ ਹੈ ਤਾਂ ਕ੍ਰਿਸ਼ਨ ਦੀ ਖੋਜ ਹੈ, ਕ੍ਰਿਸ਼ਨ ਭਗਤੀ ਹੈ। ਇਸ ਮਨ ਕੋਈ ਮਨ ਕਾਲਾ ਹੈ ਨਾ, ਮਵਾਸੀ ਹੋਇਆ ਹੋਇਆ ਵੀ ਹੈ, ਰਾਜਾ ਵੀ ਹੈ, ਕ੍ਰਿਸ਼ਨ ਵੀ ਰਾਜਾ, ਕ੍ਰਿਸ਼ਨ ਮਵਾਸੀ ਹੈ, ਮੈਂ ਕਰਦਾ, ਮੈਂ ਨਹੀਂ ਕਹਿੰਦਾ ਕ੍ਰਿਸ਼ਨ, ਮੈਂ ਉਹ ਸਭ ਕੁਛ ਹਾਂ, ਮੈਂ ਹੀ ਬ੍ਰਹਮ ਹੂੰ, ਉਹ ਕ੍ਰਿਸ਼ਨ ਹੈ, ਪੋਲੀਟੀਸ਼ੀਅਨ ਵੀ ਹੈ, ਸਾਰੇ ਗੁਣ ਨੇ ਉਹਦੇ 'ਚ, ਆਦਮੀ ਵਾਲੇ 420 ਵੀ ਕਰਦਾ, ਆਹ ਲੜਾਈ ਕਾਹਦੀ ਹੈ, ਲੜਾਈ ਵੀ ਉਹ ਸੰਸਾਰੀ ਹੋਈ ਹੈ, ਸੰਸਾਰੀ ਉਹ ਲੜਾਈ ਆ, ਧੜੇ ਨੂੰ ਬਾਈ ਹੁੱਕ ਔਰ ਕਰੁੱਕ ਜਿਤਾਉਣਾ, ਇੱਕ ਧੜੇ ਨੂੰ, ਚਾਹੇ ਉਹ ਦਰੋਣਾਚਾਰੀ ਕਿੰਨੇ ਚੰਗਾ, ਗੁਰੂ ਵੀ ਉਹ ਵੀ ਮਾਰ ਦੇਣਾ, ਭਿਸ਼ਮ ਪਿਤਾਮਾ ਬਹੁਤ ਵਧੀ ਉਹ ਵੀ ਮਾਰ ਦੇਣਾ, ਕੋਈ ਪਰਵਾਹ ਨਹੀਂ, ਪਰ ਰਾਜ ਬਣਨ ਵਾਲੂ ਦੇਣਾ, ਤੂੰ ਰਿਸ਼ਤੇਦਾਰ ਜੋ ਹੋਏ ਬਣਨ, ਸਾਰੇ ਗੁਣ ਨੇ ਉਸ ਮਨ ਵਾਲੇ ਕ੍ਰਿਸ਼ਨ ਚ। ਪਰ ਫਿਰ ਵੀ ਕ੍ਰਿਸ਼ਨ ਦੇ ਮੂੰਹੋਂ ਇਹ ਕਹਾਇਆ ਦਸਮ ਪਾਤਸ਼ਾਹ ਗੋਪੀਆਂ,
ਗੁਰਮੁਖੀ ਮਨ ਜੀਤਾ ਹਉਮੈ ਮਾਰ, ਗੁਰਮੁਖੀ ਸਾਚ ਰੱਖਿਆ ਉਰ ਧਾਰ, ਗੁਰਮੁਖੀ ਮਨ ਜੀਤਾ ਹਉਮੈ ਮਾਰ, ਗੁਰਮੁਖੀ ਮਨ ਜੀਤਾ ਹਉਮੈ ਮਾਰ, ਬਿਨ ਸਤਿਗੁਰ ਸੇਵੇ ਜੋਗ ਨਾ ਹੋਈ, ਬਿਨ ਸਤਿਗੁਰ ਭੇਟੇ ਮੁਕਤੀ ਨਾ ਕੋਈ, ਬਿਨ ਸਤਿਗੁਰ ਸੇਵੇ ਜੋਗ ਨਾ ਹੋਈ, ਬਿਨ ਸਤਿਗੁਰ ਭੇਟੇ ਮੁਕਤੀ ਨਾ ਕੋਈ, ਬਿਨ ਸਤਿਗੁਰ ਭੇਟੇ ਨਾਮ ਪਾਇਆ ਨਾ ਜਾਏ, ਬਿਨ ਸਤਿਗੁਰ ਭੇਟੇ ਮਹਾ ਦੁੱਖ ਪਾਏ, ਬਿਨ ਸਤਿਗੁਰ ਭੇਟੇ ਮਹਾ ਗਰਭ ਗੁਬਾਰ, ਨਾਨਕ ਬਿਨ ਗੁਰ ਮੂਆ ਜਨਮ ਹਾਰ।
ਦੇਖੋ ਜੋ ਕੁਛ ਜੋਗੀਆਂ ਨੂੰ ਕਹਿਤਾ ਹੁਣ ਤੱਕ, ਉਹਨੂੰ ਆ ਚਾਰ ਬੰਦਾਂ ਵਿੱਚ ਸਮਾਪ ਕੀਤਾ, ਚਾਰ ਜਿਹੜੇ ਹੁਣ ਪਿਛਲੇ ਪਦੇ ਨੇ ਉਹ ਸਾਰਾ ਸਮਾਪ ਕੀਤਾ, ਉਹਨਾਂ ਨੂੰ ਰਿਜ਼ਲਟ ਕੱਢੇ ਸਾਰੇ ਦਾ, ਰਿਜ਼ਲਟ ਦੱਸਤਾ। ਹੁਣ ਇੱਥੇ ਇੱਕ ਤਾਂ ਸਤਿਗੁਰ ਲਫ਼ਜ਼ ਆਊਗਾ, ਇੱਕ ਬਿਨ ਸਤਿਗੁਰ ਜਦ ਆਉਂਦਾ ਹੈ ਇਹਦਾ ਮਤਲਬ ਸਤਿਗੁਰ ਹੋਰ ਹੈ, ਸਤਿਗੁਰ ਤੋਂ ਬਿਨਾਂ ਪ੍ਰਾਪਤੀ ਤੋਂ ਬਿਨਾਂ ਕੌਣ ਹੈ, ਬਿਨਾਂ ਜੀਵ ਹੈ। ਸਾਫ ਗੱਲ ਹੈ ਕਿ ਜੀਵ ਸਤਿਗੁਰ ਨਹੀਂ ਕਹਾ ਸਕਦਾ, ਸਤਿਗੁਰ ਤੋਂ ਬਿਨਾਂ ਮੂਆ ਜਨਮ ਹਾਰ ਹੈ ਨਾ, ਤੇ ਜਿਹਨੇ ਜਨਮ ਲਿਆ ਇਹਦੇ ਵਿੱਚ ਉਹਨੇ ਸਤਿਗੁਰ ਦੀ ਪ੍ਰਾਪਤੀ ਕਰਨੀ ਹੈ, ਸਤਿਗੁਰ ਨੂੰ ਭੇਟਣਾ ਹੈ, ਸਤਿਗੁਰ ਨਾਲ ਜੁੜਨਾ, ਆਪ ਕਿਵੇਂ ਸਤਿਗੁਰ ਹੋ ਗਏ ਹੋ, ਸਤਿਗੁਰ ਤੇ ਖਾਲੀ ਕੋਈ ਨਹੀਂ ਹੈ, ਠੀਕ ਹੈ, ਪਰ ਅੰਦਰਲਾ ਸਤਿਗੁਰ ਹੈ, ਬਾਹਰਲਾ ਨਹੀਂ ਸਤਿਗੁਰ ਹੈਗਾ, ਜਿਹੜਾ ਟੋਲ ਰਿਹਾ ਹੈ ਜਗਿਆਸੂ ਹੈ ਉਹ ਸਤਿਗੁਰ ਨਹੀਂ ਹੈ, ਸਤਿਗੁਰ ਦੀ ਸ਼ਰਨ ਜਾਣਿਆ ਉਹਨੇ ਲੱਭਣਾ ਸਤਿਗੁਰ ਨੂੰ, ਇਹਦਾ ਮੂਲ ਸਤਿਗੁਰ ਹੈ, ਇਹ ਆਪ ਸਤਿਗੁਰ ਕਾਹਨੂੰ ਹੈ, ਆਪ ਤਾਂ ਮਨਮੁੱਖ ਹੈ, ਆਪ ਇਹਨੇ ਬਦਲ ਕੇ ਗੁਰਮੁਖ ਬਣਨਾ, ਜੇ ਤਾਂ ਬਣ ਗਿਆ ਗੁਰਮੁਖ ਤਾਂ ਸਤਿਗੁਰ ਨੂੰ ਲੱਭੂਗਾ, ਜਿੰਨਾ ਚਿਰ ਗੁਰਮੁਖ ਨਹੀਂ ਬਣਦਾ, ਗੁਰਮੁਖ ਵਾਲਾ ਸੁਭਾਅ ਆਪਣੇ 'ਚ ਨਹੀਂ ਪੈਦਾ ਕਰਦਾ, ਗੁਰਸਿੱਖੀ ਨੂੰ ਧਾਰਨ ਨਹੀਂ ਕਰਦਾ, ਉਹਨਾਂ ਚਿਰ ਤਾਂ ਮਾਇਆ ਲੱਭੂ, ਇਹ ਦੁਨੀਆ ਦੀ ਵਡਿਆਈ ਲੱਭੂਗਾ, ਉਹਨਾਂ ਚਿਰ ਸਤਿਗੁਰ ਤਾਂ ਇਹਨੇ ਕੀ ਲੈਣਾ, ਦੁਨੀਆ ਨੂੰ ਜਾਂ ਤਾਂ ਦੁਨਿਆਵੀ ਮਾਇਆ, ਦੁਨਿਆਵੀ ਮਾਇਆ ਦੀ ਦੌੜ ਹੈ, ਜਾਂ ਫਿਰ ਅੰਦਰਲੀ ਗਿਆਨ ਦੀ ਦੌੜ ਹੈ। ਜਿਹੜੇ ਗਿਆਨ ਨਾਲ ਛੁਟਕਾਰਾ ਮਿਲਣਾ ਉਹ ਗਿਆਨ ਸਤਿਗੁਰ ਤੋਂ ਮਿਲਣਾ। ਬਾਹਰਲੀ ਦੌੜ ਹੈ ਜਿਹੜੀ ਉਹ ਮਾਇਆ ਦੇ ਵਿੱਚ ਹੈ, ਉਹ ਬਿਜ਼ਨਸ ਚੋਂ ਮਿਲਣੀ ਹੈ, ਕੰਮ ਕਰਕੇ ਮਿਲਣੀ ਹੈ, ਮਿਹਨਤ ਕਰਕੇ ਮਿਲਣੀ ਹੈ, ਖੇਤੀ ਚੋਂ ਮਿਲਣੀ ਹੈ, ਉਹ ਕਿਵੇਂ ਮਿਲਣੀ ਹੈ, ਰਾਜੇ ਤੋਂ ਮਿਲਣੀ ਹੈ, ਉਹ ਪੂਰਤੀਆਂ ਦੀ ਕਿਵੇਂ ਹੋਣੀ ਹੈ, ਸੰਸਾਰ ਵਿੱਚ ਹੈਗੀ ਹੋਈ ਹੈ, ਉਹ ਤਾਂ ਦੇਖਦੇ ਹੀ ਹਾਂ। ਕੋਈ ਕਿਵੇਂ ਕਰਦਾ, ਕੋਈ ਕਿਵੇਂ ਕਰਦਾ, ਡਾਕਾ ਮਾਰ ਕੇ ਵੀ ਕਰਦਾ, ਫੌਜਾਂ ਇਕੱਠੀਆਂ ਕਰਕੇ ਲੁੱਟਮਾਰ ਕਰਕੇ ਵੀ ਕਰਦੇ ਨੇ, ਜਾਇਜ਼ ਤਰੀਕੇ ਨਾਲ ਵੀ ਕਰਦੇ ਨੇ, ਨਜਾਇਜ਼ ਤਰੀਕੇ ਨਾਲ ਵੀ ਕਰਦੇ ਨੇ, ਇਕੱਠੀ ਕਰਦੇ ਨੇ ਜਿਹੜੇ ਮਾਇਆ। ਉਹਨੇ ਕੀ ਲੈਣੇ ਸਤਿਗੁਰ ਤੇ, ਜਿਹਨੇ ਪਰਲੋਕ ਸੰਭਾਲਣਾ ਆ ਲੋਕ ਉਹਦਾ ਆਪੇ ਸਿਮਰ ਜਾਂਦਾ, ਆ ਲੋਕ ਆਪੇ ਹੀ ਸਿਮਰ ਜਾਂਦਾ। ਜਿਹੜਾ ਪਰਲੋਕ ਸਮਾਰਨ ਦੀ ਗੱਲ ਕਰਦਾ ਆ ਲੋਕ ਆਪੇ ਹੀ ਸਿਮਰ ਜਾਂਦੇ। ਟਾਰਗੇਟ ਪਰਲੋਕ ਹੈ, ਲੋਕ ਨਹੀਂ ਹੈ। ਇਹਨਾਂ ਦਾ ਜਿਹੜੇ ਘੱਟ ਗਿਆਨ ਵਾਲੇ ਨੇ, ਮਨੁੱਖ ਨੇ, ਉਹਨਾਂ ਦਾ ਟਾਰਗੇਟ ਆ ਲੋਕ ਹੈ, ਇਕੱਲਾ ਆ ਲੋਕ ਹੈ ਸਮਾਰਨਾ ਉਹਨਾਂ ਨੇ। ਗੁਰਮੁਖ ਨੇ ਸਮਾਰਨਾ ਪਰਲੋਕ ਹੈ, ਆ ਲੋਕ ਆਪ ਹੀ ਸਿਮਰ ਜਾਣਾ। ਇਹ ਤਾਂ ਮਾਇਆ ਤਾਂ ਫਿਰ ਪਿੱਛੇ ਪਿੱਛੇ ਤੁਰੀ ਫਿਰਦੀ ਹੈ। ਜਿੰਨਾ ਚਿਰ ਇਹਦੇ ਪਿੱਛੇ ਮਾਇਆ ਦੇ ਭੱਜਦਾ, ਉਹਨਾਂ ਚਿਰ ਭਜਾਉਂਦੀ ਹੈ, ਇਹਦੇ ਤਾਂ ਖੜੇ ਛੱਡ ਦਿੰਦਾ, ਪਿੱਛੇ ਪਿੱਛੇ ਤੁਰੀ ਫਿਰਦੀ। ਆ ਲੋਕ ਆਪੇ ਹੀ ਸਿਮਰ ਜਾਂਦੇ, ਲੋਕ ਸਮਾਰਨ ਦੀ ਲੋੜ ਨਹੀਂ, ਲੋਕ ਦੀ ਤਾਂ ਪਰਵਾਹ ਨਹੀਂ ਕਰਦੇ, ਭਗਤ ਇਸ ਲੋਕ ਦੀ ਪਰਵਾਹ ਨਹੀਂ ਕਰਦੇ, ਪਰ ਲੋਕ ਦੀ ਪਰਵਾਹ ਕਰਦੇ ਨੇ। ਤੂੰ ਆਇਓ ਲਾਹਾ ਲੈਣ, ਆਇਆ ਹੀ ਨਹੀਂ ਆ ਲੋਕ ਸਮਾਰਨ, ਆ ਲੋਕ ਤਾਂ ਮਨਮੁੱਖ ਸਮਾਰਦੇ ਨੇ, ਅਸੀਂ ਸੁਰਗ ਬਣਾ ਦੇਣਾ ਲੋਕ ਨੂੰ, ਐਂ ਕਰਦੇ ਮਨਮੁੱਖ ਨੇ ਸਾਰੇ। ਦੁਨੀਆਂ ਭਰ ਦੀਆਂ ਚਿੰਤਾਵਾਂ ਇਕੱਠੀਆਂ ਕਰ ਲੈਂਦੇ ਨੇ ਅੰਦਰ, ਫਿਰ ਰਾਤ ਨੂੰ ਨੀਂਦ ਨਹੀਂ ਆਉਂਦੀ, ਹਾਰਟ ਅਟੈਕ ਹੁੰਦੇ ਨੇ। ਦੁਨੀਆਂ ਭਰ ਦੀਆਂ ਬਿਮਾਰੀਆਂ, ਖਤਰਨਾਕ ਤੋਂ ਖਤਰਨਾਕ ਬਿਮਾਰੀਆਂ ਲਾ ਲੈਂਦੇ ਨੇ। ਇਹ ਲੋਕ ਸੰਵਾਰਨ ਵਾਲੇ ਨੇ ਜਿਹੜੇ, ਉਹ ਤਾਂ ਮੂਰਖ ਨੇ। ਗੁਰਬਾਣੀ ਉਹਨਾਂ ਨੂੰ ਮੂਰਖ ਮੰਨਦੀ, ਉਹ ਆਪਣੇ ਆਪ ਨੂੰ ਚਾਹੇ ਕਿੱਡੇ ਕਲਾਕਾਰ ਬਣਨ, ਜੋ ਵੀ ਕੁਛ ਬਣਨ, ਪਰ ਵੱਡੇ ਵੱਡੇ ਜਿੰਨੇ ਵੀ ਨੇ ਨਾ, ਇਹ ਮੰਦਰਾਂ 'ਚ ਜਾ ਕੇ ਉੱਥੇ ਮੱਥੇ ਟੇਕਦੇ, ਕਰੋੜਾਂ ਰੁਪਈਏ ਚਾੜ ਦਿੰਦੇ ਨੇ, ਕਿਉਂ ਅੰਦਰੋਂ ਡਰੇ ਹੋਏ ਨੇ, ਅੰਦਰੋਂ ਭਾਇਆ ਉਹਨਾਂ ਨੂੰ। ਪਰ ਲੋਕ ਬਾਰੇ ਗਿਆਨ ਨਹੀਂ, ਪਰ ਲੋਕ ਉਹਨਾਂ ਨੇ ਭਾਇਆ, ਉਹਨਾਂ ਨੂੰ ਮੌਤਾਂ ਵੀ ਭਾਇਆ। ਗੁਰਮੁਖ ਨੂੰ ਪਰਲੋਕ ਦੀ ਜਾਣਕਾਰੀ ਭਾਏ ਕੋਈ ਨਹੀਂ, ਇਹ ਲੋਕ ਦਾ ਭੈ ਤਾਂ ਉਹਨੇ ਰੱਖਿਆ ਨਹੀਂ, ਇਹ ਲੋਕ ਦਾ ਉਹਨੇ ਭੈ ਰੱਖਿਆ ਨਹੀਂ, ਗਾਹਾਂ ਦਾ ਉਹਨੇ ਚੱਕ ਲਿਆ ਆਪਣਾ। ਪਰ ਲੋਕ ਦਾ ਭੈ ਚੱਕਣਾ, ਇਹ ਲੋਕ ਦਾ ਤਾਂ ਰੱਖਣਾ ਹੀ ਨਹੀਂ, ਪਰਵਾਹ ਨਹੀਂ ਕਰਨੀ ਹੈ ਲੋਕ ਦੇ ਭੈ ਦੀ, ਤਾਂ ਦੁੱਖ ਔਰ ਸੁੱਖ ਨੂੰ ਬਰਾਬਰ ਸਮਝ ਲੈਣਾ, ਚਲੋ ਚੱਕਿਆ ਗਿਆ। ਜਿਹਨੇ ਦੁੱਖ ਸੁੱਖ ਨੂੰ ਬਰਾਬਰ ਮੰਨ ਲਿਆ, ਇਹ ਲੋਕ ਦਾ ਭੈ ਰਹਿ ਕੀ ਗਿਆ, ਉਹਨੂੰ ਦੱਸੋ ਕੀ ਰਹਿ ਗਿਆ। ਦੁੱਖ ਸੁੱਖ ਨੂੰ ਮੰਨਦਾ ਹੀ ਨਹੀਂ, ਉਹ ਦੁੱਖ ਸੁੱਖ ਤਾਂ ਮਨ ਦੀ ਸੋਚ ਹੈ। ਤਤੀ ਤਵੀ ਤੇ ਬੈਠਾ ਵੀ ਖੁਸ਼ ਹੈ, ਨਿਉਂ ਚ ਖੜੇ ਵੀ ਖੁਸ਼ ਨੇ, ਡਰੇ ਹੀ ਨਹੀਂ, ਪਤਾ ਹੀ ਨਹੀਂ ਡਰ ਕੀ ਹੁੰਦਾ। ਖੋਪੜੀ ਲਾਏ ਵੀ ਬੈਠਾ ਹੱਸਦਾ। ਇਹ ਲੋਕ ਦਾ ਤਾਂ ਪੈ ਮੂਰਖਾਂ ਨੂੰ ਹੈ, ਅੰਨਿਆਂ ਨੂੰ, ਜਿਹਨਾਂ ਨੂੰ ਦਿੰਦਾ ਹੀ ਕੁਛ ਨਹੀਂ ਮਾਇਆ ਤੋਂ ਬਿਨਾਂ। ਜਿਹੜੇ ਆਤਮਦਰਸ਼ੀ ਨੇ ਉਹਨਾਂ ਨੂੰ ਇਹ ਲੋਕ ਦਾ ਭੈ ਕਿਵੇਂ ਹੋਜੂਗਾ? ਉਹ ਤਾਂ ਆ ਲੋਕ ਉਹਨਾਂ ਵਾਸਤੇ ਸੁਪਨਾ ਹੈ, ਸੁਪਨੇ ਦਾ ਭੈ ਵੀ ਹੁੰਦਾ। ਸੁਪਨੇ ਦਾ ਭੈ ਉਹਨੂੰ ਹੁੰਦਾ ਜਿਹੜਾ ਜਾਗਿਆ ਨਹੀਂ, ਜਿਹੜਾ ਜਾਗਿਆ ਉਹਨੂੰ ਸੁਪਨੇ ਦਾ ਕਹਿੰਦਾ ਭੈ। ਜਿੰਨਾ ਚਿਰ ਸੁਪਨੇ ਵਿੱਚ ਸੀ ਉਹਨਾਂ ਚਿਰ ਉਹਨੂੰ ਵੀ ਭੈ ਸੀ, ਜਿੰਨਾ ਚਿਰ ਸੁਪਨਾ ਸੀ ਨਾ ਉਹਨਾਂ ਚਿਰ ਭੈ ਸੀਗਾ ਉਹਨੂੰ ਵੀ, ਜੇ ਜਾਗ ਪਿਆ ਫਿਰ ਭੈ ਹਟ ਗਿਆ। ਗੁਰਮੁਖ ਜਾਗੇ ਦਾ ਨਾਮ ਹੈ, ਗੁਰਮੁਖ ਜਾਗਾ ਨੀਂਦ ਨਾ ਸੋਵੇ, ਜਾਗੇ ਹੋਏ ਦਾ ਨਾਮ ਗੁਰਮੁਖ ਹੈ। ਸਿੱਖ ਜਾਗਣਾ ਸਟਾਰਟ ਕਰਦਾ, ਸਿੱਖੀ ਧਾਰਨ ਕਰਨਾ, ਸੁੱਤੇ ਤੋਂ ਜਾਗਰਤਾ ਵੱਲ ਨੂੰ ਜਾਣਾ, ਜਾਗਣ ਵੱਲ ਨੂੰ ਜਾਣਾ, ਬਾਣੀ ਜਗਾਉਂਦੀ ਹੈ। ਸਤਿਗੁਰ ਸਿੱਖ ਕੇ ਬੰਧਨ ਕੱਟੇ, ਹੁਣ ਬੰਧਨਾਂ ਚ ਸਤਿਗੁਰ ਹੈ ਕਿ ਸਿੱਖ ਹੈ? ਜਿਹੜੇ ਬੰਧਨਾਂ ਚ ਹੈ ਉਹਨੂੰ ਕੀ ਕਹੋਗੇ ਤੁਸੀਂ? ਉਹਨੂੰ ਸਤਿਗੁਰ ਕਿਵੇਂ ਕਹਿ ਦਾਂਗੇ? ਉਹਦੇ ਤਾਂ ਬੰਧਨ ਸਤਿਗੁਰ ਨੇ ਕੱਟੇ ਨੇ। ਸਤਿਗੁਰ ਵੀ ਅਸੀਂ ਜਦ ਕਹਿੰਦੇ ਹਾਂ ਜਿਹਨੇ ਜਿਹੜਾ ਅੰਦਰ ਲਾ ਉਹਨੂੰ ਕਹਿੰਦੇ ਹਾਂ ਸਤਿਗੁਰ। ਉਹ ਸਤਿਗੁਰ ਦੀ ਗੱਲ ਚੱਲਦੀ ਹੈ, ਬਿਨ ਸਤਿਗੁਰ ਭੇਟੇ
ਜੋ ਸੇਵੇ ਯੋਗ ਨਾ ਹੋਈ,
ਬਿਨ ਸਤਿਗੁਰ ਸੇਵੇ ਯੋਗ ਨਾ ਹੋਈ। ਇਹਨੇ ਜਿਹੜਾ ਬਾਹਰ ਹੈ ਨਾ ਦੇਹਧਾਰੀ, ਇਹਨੇ ਆਪਣੇ ਅੰਦਰਲੇ ਸਤਿਗੁਰ ਦੇ ਅਨੁਸਾਰ ਚੱਲਣਾ, ਜਿਵੇਂ ਉਹ ਚਲਾਉਂਦਾ ਉਵੇਂ ਚੱਲਣਾ। ਉਹ ਜਿਵੇਂ ਜੋ ਤੂੰ ਚਲਾਇਆ ਤਿਵੇਂ ਚੱਲਾ ਸਵਾਮੀ, ਉਹ ਸੇਵਾ ਹੈ। ਉਹਨੂੰ ਕਹਿੰਦੇ ਨੇ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਸਫਲਤਾ ਉਹਦੇ ਨਾਲ ਮਿਲਦੀ। ਸਤਿਗੁਰ ਵੀ ਅਸੀਂ ਆਦਮੀ ਨੂੰ ਨਹੀਂ ਕਹਿ ਸਕਦੇ, ਫੇਰ ਕਹਿ ਸਕਦੇ ਹਾਂ ਜਦ ਇੱਕ ਹੋ ਜਾਂਦਾ। ਉਹ ਉਸ ਅਵਸਥਾ 'ਚ ਕਹਿ ਸਕਦੇ ਹਾਂ, ਫਿਰ ਉਹਦਾ ਦੇਹੀ ਨਾਲ ਕੋਈ ਸੰਬੰਧ ਨਹੀਂ, ਇੱਕ ਹੋ ਗਿਆ। ਬਾਹਰਲਾ ਮਰ ਗਿਆ, ਰਹਿ ਗਿਆ ਕੌਣ? ਸਤਿਗੁਰ। ਹੁਣ ਬੋਲਦਾ ਸਤਿਗੁਰ ਹੈ ਪਰ ਉਹ ਸਰੀਰ ਨਹੀਂ ਹੈ, ਉਹ ਹਰਕਾ ਸੇਵਕ ਹੈ। ਹਰਕਾ ਸੇਵਕ ਸੋ ਹਰ ਜਿਹਾ ਭੇਜਦਾ ਨੇ ਜਾਣੋ ਮਾਣਸ ਦੇ, ਫਿਰ ਉਹ ਸਤਿਗੁਰ ਦਾ। ਉਹ ਤਾਂ ਹਮੇਸ਼ਾ ਹੀ ਗੁਪਤ ਰਿਹਾ ਸਤਿਗੁਰ ਤਾਂ। ਦੋ ਹਿੱਸੇ ਨੇ ਇਹਦੇ ਦਾਲ ਦੇ, ਇੱਕ ਗੁਪਤ ਹੈ ਇੱਕ ਪ੍ਰਗਟ ਹੈ। ਪ੍ਰਗਟ ਜਿਹੜੇ ਸਰੀਰ 'ਚ ਬੋਲਦਾ ਇਹ ਹੈ, ਜਿਹਨੇ ਜਨਮ ਮਰਨ ਦੇ ਵਿੱਚ ਜਿਹਦਾ ਆਉਣਾ ਜਾਣਾ ਪ੍ਰਗਟ ਹੈ, ਦੂਆ ਨਹੀਂ ਪ੍ਰਗਟ। ਅੱਧਾ ਅੱਧਾ ਪ੍ਰਗਟ ਹੀ ਨਹੀਂ ਕਿਤੇ ਹੈ, ਸਾਹ ਜ਼ਰੂਰ ਲੈਂਦਾ ਪ੍ਰਗਟ ਤਾਂ ਹੈ, ਪਾੜ ਕੇ ਦੇਖ ਲਓ ਉਹਨਾਂ ਦਿੰਦਾ ਨਹੀਂ ਹੈ। ਸਾਹ ਉਹੀ ਲੈਂਦਾ ਉਹਦੀ ਵਜ੍ਹਾ ਨਾਲ ਸਾਹ ਹੁੰਦਾ। ਰਾਤ ਨੂੰ ਸੌਂ ਜਾਂਦੇ ਹਾਂ, ਸਾਹ ਨਹੀਂ ਆ ਸਕਦਾ। ਅਸੀਂ ਤਾਂ ਸੌਂ ਜਾਂਦੇ, ਸਾਹ ਕੌਣ ਲੈਂਦਾ? ਸਾਹ ਕਹਤੇ ਹੁੰਦਾ। ਸਤਿਗੁਰ ਜਾਗਤਾ ਹੈ ਦਿਓ, ਫੂਲੀ ਮਾਲਣੀ ਹੈ ਉਹ। ਉਹ ਜਾਗਤ ਜੋਤ ਉਹਨੂੰ ਕਿਹਾ ਹੈ, ਜਾਗਤ ਜੋਤ ਜਪੈ ਨਿਸਬਸਰ। ਉਹ ਅੰਦਰਲੇ ਜਾਗਤ ਜੋਤ ਹੈ, ਜਾਗਦਾ ਰਹਿੰਦਾ। ਜਾਗਤ ਜੋਤ ਮਤਲਬ ਜਿਹੜੀ ਜੋਤ ਸੌਂਦੀ ਉਹ ਨਹੀਂ, ਉਹ ਆਪਣੇ ਅੰਦਰ ਹੈ, ਉਹਨੂੰ ਜਾਣਨਾ। ਜਾਗਤ ਜੋਤ ਜਪੈ ਨਿਸਬਸਰ, ਏਕ ਬਿਨਾ ਮਨ ਨਾਇਕ ਨਾਨਾ। ਇਸ ਗੱਲ ਤੋਂ ਬਿਨਾਂ ਦੂਸਰੀ ਕੋਈ ਗੱਲ ਦਿਮਾਗ 'ਚ ਆਉਂਦੀ ਹੋਈ ਨਹੀਂ, ਜਿਹਦੇ ਹੋਰ ਕਿਸੇ ਚੀਜ਼ ਨੂੰ ਸਮਝਦਾ ਹੀ ਨਹੀਂ, ਕੰਨੇ ਨਹੀਂ ਧਰਦਾ ਹੋਰ ਕਿਸੇ ਗੱਲ 'ਤੇ। ਗੱਗਾ ਗੁਰ ਕੇ ਵਚਨ ਪਛਾਨਾ, ਦੂਜੀ ਬਾਤ ਨ ਧਰ ਹੀ ਕਰਨ। ਗੁਰ ਕੇ ਵਚਨ ਕੀ ਨੇ? ਕਿ ਸਤਿਗੁਰ ਜਾਗਦਾ ਹੈ, ਜੋ ਗੁਰ ਕੇ ਵਚਨ ਨੇ। ਉਹ ਜਾਗਦਾ ਰਹਿੰਦਾ ਹੈ, ਸੌਂਦਾ ਨਹੀਂ। ਸੌਂਦਾ ਇਹ ਹੈ ਜਿਹੜਾ ਬ੍ਰੇਨ 'ਚ ਕੰਮ ਕਰੂ ਉਹਨੂੰ ਨੀਂਦ ਆਊ। ਬ੍ਰੇਨ ਥੱਕਦਾ, ਹਾਰਡ ਨਹੀਂ ਥੱਕਦਾ। ਹਾਰਡ ਥੱਕਦਾ ਨਹੀਂ ਕਿਸੇ ਦਾ ਵੀ। ਕਦੇ ਕਹਿ ਮੇਰਾ ਹਾਰਡ ਥੱਕ ਗਿਆ, ਸਭ ਕੁਛ ਥੱਕ ਜੂ ਨਾ, ਫੇਫੜਾ ਥੱਕਦਾ ਨਾ ਹਾਰਡ ਥੱਕਦਾ। ਬਿਮਾਰੀਆਂ ਜ਼ਰੂਰ ਲੱਗਦੀਆਂ ਨੇ ਹਾਰਡ, ਉਹ ਅਲੱਗ ਗੱਲ ਹੈ। ਥੱਕਣਾ ਹੋਰ ਗੱਲ ਹੈ, ਦਿਮਾਗ ਥੱਕ ਜਾਂਦਾ। ਬਿਮਾਰੀਆਂ ਲੱਗਣੀਆਂ ਹੋਰ ਗੱਲ ਹੈ। ਬਿਮਾਰੀਆਂ ਵੀ ਮੈਟਰ ਨੂੰ ਲੱਗਦੀਆਂ ਨੇ, ਬਾਹਰਲੇ ਹਾਰਡ ਨੂੰ, ਅੰਦਰਲੇ ਨੂੰ ਤਾਂ ਲੱਗਦੀ ਨਹੀਂ ਕੋਈ। ਚਲਾਉਣ ਵਾਲਾ ਜਿਹੜਾ ਹਾਰਟ ਹੈ, ਆ ਬਾਹਰਲੇ ਹਾਰਟ ਦੀਆਂ ਬਿਮਾਰੀਆਂ ਤਾਂ ਮਨ ਦੀ ਵਜ੍ਹਾ ਨਾਲ ਲੱਗੀਆਂ ਹੋਈਆਂ ਨੇ। ਸਾਡੀ ਸੋਚ ਲਾਉਂਦੀ ਹੈ ਬਿਮਾਰੀਆਂ, ਹੈ ਖੂਨ ਦੇ ਵਿੱਚ ਜੋ ਹੈ, ਉਹ ਗੰਦਾ ਖੂਨ ਜਾਊ, ਭਾਂਡਾ ਗੰਦਾ ਹੋ ਜਾਂਦਾ ਹੁੰਦਾ, ਖਾਣ ਪੀਣ ਨਾਲ ਲੱਗਦੀਆਂ ਨੇ। ਸਤਿਗੁਰ ਕਦੇ ਜਨਮ ਨਹੀਂ ਲੈਂਦਾ, ਸਤਿਗੁਰ ਪ੍ਰਗਟ ਹੋ ਜਾਂਦਾ ਜ਼ਰੂਰ। ਸਤਿਗੁਰ ਪ੍ਰਗਟ ਕਦ ਹੁੰਦਾ? ਸਤਿਗੁਰ ਨਾਨਕ ਪ੍ਰਗਟਿਆ ਉੱਥੇ ਵੀ, ਉਦੋਂ ਤੱਕ ਸਤਿਗੁਰੇ ਕਿਹਾ ਜਾਂਦਾ ਸੀ, ਗੁਰੂ ਨਹੀਂ ਸੀ ਕਿਹਾ ਜਾਂਦਾ। ਨਾਨਕ ਦਾ ਸਤਿਗੁਰ ਪ੍ਰਗਟ ਹੋਇਆ, ਇਹਦਾ ਮਤਲਬ ਇਹ ਹੈ ਨਾਨਕ ਦੇ ਅੰਦਰਲੇ ਸਤਿਗੁਰ ਦਾ ਜਨਮ ਹੋਇਆ। ਇੱਥੇ ਕਹਿਤਾ ਸਤਿਗੁਰ ਕੇ ਜਨਮ, ਜਨਮ ਹੋ ਕੇ ਬੱਚਾ ਪ੍ਰਗਟ ਹੁੰਦਾ, ਜਨਮ ਤੋਂ ਬਾਅਦ ਇਹ ਪ੍ਰਗਟ ਹੁੰਦਾ, ਪਹਿਲਾਂ ਤਾਂ ਗੁਪਤ ਹੈ। ਹੁਣ ਤਾਂ ਚਲੋ ਸਾਧਨ ਨੇ, ਪਹਿਲਾਂ ਮੁੰਡੇ ਕੁੜੀ ਦਾ ਪਤਾ ਨਹੀਂ ਸੀ ਲੱਗਦਾ, ਜਨਮ ਤੋਂ ਬਾਅਦ ਹੀ ਪ੍ਰਗਟ ਹੁੰਦਾ ਕੀ ਹੈ, ਉਹਨਾਂ ਚਿਰ ਤਾਂ ਗੁਪਤ ਹੈ। ਕਈ ਬੱਚੇ ਇਹੋ ਜਿਹੇ ਨੇ ਨਾ, ਉਹ ਆਦਮੀ ਹੁੰਦੇ ਹੀ ਨਹੀਂ, ਉਹ ਜਨਮ ਤੋਂ ਬਾਅਦ ਹੀ ਪਤਾ ਲੱਗਦਾ ਸੀ। ਹੁਣ ਤਾਂ ਚਲੋ ਸਾਡੇ ਕੋਲ ਸਾਧਨ ਨੇ, ਪਹਿਲਾਂ ਤਾਂ ਸਾਧਨ ਕੋਈ ਨਹੀਂ ਸੀ। ਸਤਿਗੁਰ ਨੇ ਪ੍ਰਗਟ ਹੋਣਾ, ਸਤਿਗੁਰ ਕਦੇ ਜਨਮ ਨਹੀਂ ਲੈਂਦਾ, ਉਹ ਜਨਮ ਲੈਂਦਾ ਨਿਰਾਕਾਰੀ, ਇੱਕੋ ਵਾਰ ਜਨਮ ਉਹਦਾ ਹੀ ਹੋਣਾ। ਜਿਹਨੂੰ ਹੰਸ ਕੇ ਹੈ ਨਾ ਅੱਗੇ, ਹੰਸ ਅਕੇਲਾ ਉਹ ਸਤਿਗੁਰ ਹੈ। ਇਹ ਬਗਲਾ ਹੈ, ਜਿਹੜੇ ਦੇਹ ਚ ਆਉਂਦਾ ਇਹਦਾ ਨਾਮ ਬਗਲਾ, ਉਹ ਸਤਿਗੁਰ ਹੈ। ਇਹ ਬਗਲਾ ਸਤਿਗੁਰ ਚੋਂ ਹੀ ਨਿਕਲਦਾ, ਸਤਿਗੁਰ ਚ ਸਮਾ ਜਾਂਦਾ। ਬਗਲਾ ਕੀ ਹੈ? ਸਤਿਗੁਰ ਦਾ ਮਨ ਹੈ ਬਗਲਾ। ਅਸੀਂ ਇਹਦੇ ਖਾਤਰ ਮਨ ਲਫ਼ਜ਼ ਘੜਿਆ ਹੈ। ਸਤਿਗੁਰ ਦਾ ਮਨ ਠੀਕ ਨਹੀਂ, ਮਨ ਠੀਕ ਨਾ ਹੋਣ ਕਰਕੇ ਇੱਥੇ ਆਪਣੇ ਮਨ ਦਾ ਇਲਾਜ ਕਰਦਾ ਫਿਰਦਾ। ਅਸਲ 'ਚ ਇਲਾਜ ਆਪਣੇ ਮਨ ਦਾ ਹੀ ਉਹ ਕਰਦਾ, ਪਰ ਉਹਦਾ ਹੀ ਮਨ ਇਲਾਜ ਕਰਾਉਣ ਦੀ ਬਜਾਏ ਹੋਰੇ ਕੁਛ ਕਰਨ ਲੱਗ ਜਾਂਦਾ। ਕਹਿ ਦਿੰਦਾ ਮਨ ਨਹੀਂ ਬੰਦੋ, ਨਾਲ ਕਾਬੂ 'ਚ ਨਹੀਂ, ਮਨ ਉਹਦਾ ਬੇਕਾਬੂ ਹੋਇਆ ਹੋਇਆ ਉੱਥੇ। ਉਸਨੇ ਆਪਣੇ ਮਨ ਨੂੰ ਬਣਾਉਣਾ। ਕਹੇ ਕਬੀਰ, ਅਬ ਜਾਣਿਆ ਜਬ ਜਾਣਿਆ ਤੋ ਮਨ ਮਾਨਿਆ। ਮਨ ਮਾਨਿਆ ਕਿਹਾ ਹੈ, ਮਨੇ ਨਹੀਂ ਸੀ ਮੰਨਦਾ, ਕਿਉਂਕਿ ਸਤਿਗੁਰ ਕੋਲ ਇੰਨੀ ਜਾਣਕਾਰੀ ਹੈ ਨਹੀਂ। ਪਹਿਲਾਂ ਅਸਲ 'ਚ ਸਤਿਗੁਰ ਨਹੀਂ ਹੈ, ਪਹਿਲਾਂ ਗੁਰਦੇਵ ਹੈ, ਗੋਰਾ, ਪਹਿਲਾਂ ਇਹਦੇ ਵਾਸਤੇ ਗੋਰਾ ਹੋਇਆ। ਸਤਿਗੁਰ ਜ਼ਿਆਦਾ ਜਾਂ ਸੱਚ ਦਾ ਗਿਆਨ ਅੰਦਰਲੇ ਨੂੰ ਵੀ ਹੋਈ, ਬੇ ਅੰਦਰਲੇ ਨੂੰ ਗਿਆਨ ਸੱਚ ਦਾ ਹੈ ਨਹੀਂ। ਆ ਸ਼ਬਦ ਮਿਲੇ ਤੇ ਬਿਨਾਂ, ਗੁਰਬਾਣੀ ਮਿਲੇ ਤੇ ਬਿਨਾਂ ਉਹਨੂੰ ਵੀ ਸੱਚ ਦਾ ਗਿਆਨ ਨਹੀਂ ਹੁੰਦਾ। ਗਿਆਨ ਉਹੀ ਲੈ ਰਿਹਾ ਅੰਦਰਲੇ, ਗਿਆਨ ਉਸੇ ਕੋਲ ਸਟੋਰ ਹੋ ਰਿਹਾ, ਡਿਵੈਲਪਮੈਂਟ ਉਸੇ ਦੀ ਹੋ ਰਹੀ ਹੈ ਸਤਿਗੁਰ ਦੀ। ਜਿਉਂ ਜਿਉਂ ਗਿਆਨ ਹੋ ਰਿਹਾ, ਉਹਦੇ ਕੋਲ ਦਲੀਲਾਂ ਐਸੀਆਂ ਆ ਰਹੀਆਂ ਮਨ ਨੂੰ ਬਣਾਉਣ ਵਾਸਤੇ। ਉਹਦੇ ਕੋਲ ਦਲੀਲਾਂ ਘੱਟ ਨੇ ਮਨ ਨੂੰ ਬਣਾਉਣ ਦੀਆਂ, ਇੰਨਾ ਗਿਆਨ ਨਹੀਂ ਕਿ ਮਨ ਨੂੰ ਬੰਨ ਲਵੇ ਉਹਦੇ ਕੋਲ। ਗਿਆਨ ਕਾ ਵੱਧਾ
ਮਨ,
ਕੌਣ ਬੰਨੂਗਾ? ਸਤਿਗੁਰ ਬੰਨੂਗਾ। ਸਤਿਗੁਰ ਕੋਲ ਗਿਆਨ ਘੱਟ ਹੈ, ਸਤਿਗੁਰ ਦੇ ਅੰਦਰ ਇਹ ਭਰਮ ਹੈ, ਮਨ ਦੇ ਅੰਦਰ ਨਹੀਂ ਭਰਮ ਨਹੀਂ। ਸਤਿਗੁਰ ਦੇ ਮਨ ਦੇ ਅੰਦਰ ਭਰਮ ਹੈ, ਸਤਿਗੁਰ ਦੇ ਅੰਦਰ ਭਰਮ ਹੈ, ਗੱਲ ਇੱਕੋ ਹੀ। ਸਤਿਗੁਰ ਦੇ ਮਨ ਦਾ ਭਰਮ ਚੱਕ ਹੋਣਾ, ਮਨ ਉਹਦਾ ਸੰਸਾਰ 'ਚ ਹੈ, ਅੱਖਾਂ ਨਾਲ ਗਿਆਨ ਲੈ ਰਿਹਾ, ਇੱਥੇ ਲੋਕਾਂ ਨੂੰ ਦੇਖ ਰਿਹਾ, ਕਿਹਨਾਂ ਦੀ ਅਵਸਥਾ ਉੱਚੀ ਹੈ, ਕਿਹਨਾਂ ਦੀ ਪੂਜਾ ਹੈ, ਕਿਹਨਾਂ ਦੀ ਪੂਜਾ ਨਹੀਂ ਹੈ, ਦੇਖ ਕੇ ਬਹੁਤ ਕੁਛ ਗਿਆਨ ਲੈਣਾ। ਮਾਇਆ ਦਾ ਵੀ ਲੈਣਾ, ਧਰਮ ਦੇ ਖੇਤਰ ਦਾ ਵੀ ਦੇਖ ਕੇ ਲੈਣਾ। ਜਿੱਧਰ ਨਿਗਾਹ ਰੱਖੂ ਉਹ ਜਿਹਾ ਗਿਆਨ ਮਿਲਜੂ। ਬਾਜ਼ਾਰ 'ਚ ਬਹੁਤ ਕੁਛ ਹੈ, ਜਿਹਦੀ ਇੱਛਾ ਹੁੰਦੀ ਹੈ, ਜਿਹੋ ਜੀ ਜਿਹੜੀ ਚੀਜ਼ ਦੀ ਉਹਨੂੰ ਇੱਛਾ ਹੁੰਦੀ ਹੈ, ਉਹ ਦੁਕਾਨ ਟੁੱਟਦਾ। ਬਾਜ਼ਾਰ 'ਚ ਤਾਂ ਸਭ ਕੁਛ ਹੈ, ਮੈਂ ਕੀ ਲੈਣਾ ਬਾਜ਼ਾਰ 'ਚੋਂ? ਮੈਂ ਉਹ ਐਡਰੈਸ ਪੁੱਛਣਾ, ਉਹ ਦੁਕਾਨ ਟੁੱਲਣੀ ਹੈ। ਸਵਾਲ ਤਾਂ ਮੈਨੂੰ ਕਿਹੜੀ ਚੀਜ਼ ਦੀ ਲੋੜ ਹੈ? ਦੁਨੀਆਂ ਦਾ ਬਾਜ਼ਾਰ ਹੈ ਇਹ, ਜਿਹਨੂੰ ਜੀ ਜਿਹੜੀ ਚੀਜ਼ ਦੀ ਇੱਛਾ, ਭੁੱਖ ਹੈ, ਲੋੜ ਹੈ, ਉਹ ਟੋੜ ਲੈਂਦਾ। ਇੱਥੇ ਵੀ ਇਹੀ ਹੈ। ਹੁਣ ਪਹਿਲਾਂ ਸਤਿਗੁਰ ਦਾ ਹੀ ਗੱਲ ਸਮਝਣੀ। ਸਤਿਗੁਰ ਕਦੇ ਬਾਹਰ ਕਦੇ ਵੀ ਸਰੀਰ ਨਾਲ ਸੰਪਰਕ ਨਹੀਂ ਕਰਦਾ, ਦੇਹ ਨਾਲ। ਉਹਦੀ ਇੱਛਾ ਨਾਲ ਸਾਹ ਜ਼ਰੂਰ ਆਉਂਦਾ, ਪਹਿਲਾਂ ਗੁਰੇ ਫਿਰ ਸਤਿਗੁਰ ਬਣਦਾ। ਇਸੇ ਕਰਕੇ ਲਿਖਿਆ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਪਹਿਲਾਂ ਗੁਰ ਹੈ ਫਿਰ ਸਤਿਗੁਰ। ਗੁਰ ਪ੍ਰਮੋਟ ਹੋ ਕੇ ਸਤਿਗੁਰ ਬਣਿਆ। ਗੁਰ ਸਤਿਗੁਰ ਕਾ, ਗੁਰ ਕਾ ਸਿੱਖ ਥੱਲੇ ਹੈ, ਗੁਰ ਕੇ ਸਿੱਖ ਤਾਂ ਪਸਾਰੇ ਹੀ ਹਾਂ, ਮਨਮੁੱਖ ਵੀ ਨੇ ਗੁਰ ਕੇ ਸਿੱਖ, ਜਿਹਾ ਜਿਹਾ ਉਹਨਾਂ ਦਾ ਗਿਆਨ ਹੈ ਉਹੀ ਸਿੱਖ ਨੇ। ਆਪਣੇ ਆਪਣੇ ਗਿਆਨ ਨਾਲ ਚੱਲਦੇ ਨੇ ਸਾਰੇ, ਆਪਣੇ ਗਿਆਨ ਨਾਲੇ ਉਹਨਾਂ ਨੇ ਆਪਣੀ ਮਨ ਬਣਾਇਆ, ਆਪਣੀ ਮਤ ਬਣਾਈ ਹੈ। ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਂ ਹੈ ਤੇਤੀ। ਆਪਣਾ ਆਪਣਾ ਗਿਆਨ ਨਾਲ ਆਪਣੇ ਆਪਣੇ ਧਰਮ ਬਣਾਏ, ਉਹਨਾਂ ਧਰਮਾਂ 'ਚ ਵੀ ਗਿਆਨ ਹੈ, ਚਾਹੇ ਉਹ ਗਿਆਨ ਘੱਟ ਹੈ। ਇਹ ਪੂਰਾ ਗੁਰ ਹੈ, ਇਹ ਪੂਰੇ ਗੁਰ ਕਾ ਉਪਦੇਸ਼ ਹੈ। ਗੁਰ ਉਹ ਵੀ ਨੇ, ਉਹ ਅਧੂਰੇ ਨੇ। ਜਿੱਥੇ ਇਕੱਲਾ ਗੁਰ ਲੱਗਿਆ ਹੋਇਆ, ਉਹ ਜ਼ਰੂਰੀ ਨਹੀਂ ਪੂਰਾ ਹੋਵੇ। ਪੂਰੇ ਗੁਰ ਕਾ ਸੁਣ ਉਪਦੇਸ਼ ਆਹੀ ਕਿਹਾ, ਪੂਰੇ ਗੁਰ ਦਾ ਨਾਂ ਸਤਿਗੁਰ ਹੈ। ਚਾਹੇ ਪੂਰਾ ਗੁਰ ਕਹਿ ਲਓ, ਇਹਦਾ ਮਤਲਬ ਜਿਹੜਾ ਗੁਰ ਹੈ ਉਹ ਵੀ ਅਧੂਰਾ, ਅਧੂਰਾ ਆਪਣ ਗੁਰ 'ਚ ਹੈ, ਗੁਰ ਵੀ ਅਧੂਰਾ। ਪੂਰੇ ਗੁਰ ਕਾ ਕਿਉਂ? ਜਿਹੜਾ ਬ੍ਰਹਮ ਹੈ ਨਾ, ਬ੍ਰਹਮ ਜਿਹਨੂੰ ਬ੍ਰਹਮ ਕਹਿੰਦੇ ਨੇ, ਉਹਨੂੰ ਗੁਰ ਕਹਿੰਦੇ ਨੇ, ਬ੍ਰਹਮ ਗੁਰ ਹੈ, ਬ੍ਰਹਮਾ ਗੁਰ ਕਿਹਾ ਨੀ ਉੱਥੇ ਉਹਨਾਂ ਨੇ? ਬ੍ਰਹਮ ਦੀ ਬਜਾਏ ਬ੍ਰਹਮਾ ਬਣਾਤਾ ਗੁਰ, ਇੱਕ ਡਿਗਰੀ ਹੋਰ ਥੱਲੇ ਉਤਰਿਆ, ਜਨਮ ਲੈਣ ਵਾਲੇ ਨੂੰ ਗੁਰ ਬਣਾਤਾ। ਬ੍ਰਹਮ ਗੁਰ ਹੈ, ਬ੍ਰਹਮਾ ਗੁਰ ਨਹੀਂ ਹੈ। ਉੱਥੇ ਤਿੰਨੇ ਜਨਮ ਲਏ ਹੋਏ ਦੇਹਧਾਰੀ ਗੁਰ ਬਣਾ ਤੇ ਇੱਥੇ ਗਲਤੀ ਇਹ ਕੀਤੀ ਉਹਨਾਂ ਨੇ ਗੁਰਬਾਣੀ ਨੇ ਦੇਹਧਾਰੀ ਨੂੰ ਗੁਰਬ ਨਹੀਂ ਮੰਨਿਆ ਹੋਇਆ ਗੁਰ ਕਦੇ ਜਨਮ ਲੈ ਲੈਂਦਾ ਜਿਹੜਾ ਜਨਮ ਲੈਂਦਾ ਉਹ ਸਿੱਖ ਹੈ ਸਿੱਖਿਆ ਲੈਣ ਆਇਆ ਹੋਇਆ ਤਾਂ ਹੀ ਉਹਨੂੰ ਗਿਆਨ ਇੰਦਰੇ ਮਿਲੇ ਨੇ ਗਿਆਨ ਇੰਦਰੇ ਉਹਨੇ ਕੀ ਕਰਨਾ ਤੇ ਜਿਹੜਾ ਆਪੇ ਗੁਰ ਹੈ ਕੀ ਕਰਨਾ ਤੇ ਉਹਨੇ ਗਿਆਨ ਇੰਦਰੇ ਗਿਆਨ ਇੰਦਰੇ ਤਾਂ ਹੀ ਇਹਨੂੰ ਪੰਜ ਲਾਏ ਨੇ ਇਹਨੂੰ ਗਿਆਨ ਲੈਣਾ ਇਹਨੂੰ ਕਮੀ ਹੈ ਦੋ ਗਿਆਨ ਦੀ ਪਰ ਇਹਦੇ ਕੋਲ ਨਹੀਂ ਗਿਆਨ ਰਹਿਣਾ ਗਿਆਨ ਜਾ ਕੇ ਗੁਰ ਕੋਲ ਸਟੋਰ ਗੁਰ ਕੋਲ ਹੁੰਦਾ ਦੇਖਦੀ ਅੱਖ ਹੈ ਇਮੇਜ ਬ੍ਰੇਨ ਚਲੇ ਜਾਂਦੇ ਸਾਡੇ ਬ੍ਰੇਨ ਦੇ ਵਿੱਚ ਜਾਂਦਾ ਪਰ ਦੇਖਣ ਵਾਲਾ ਉੱਥੇ ਕੋਈ ਹੋਰ ਹੈ ਸਮਝਣ ਵਾਲਾ ਕੋਈ ਹੋਰ ਹੈ ਬ੍ਰੇਨ ਸਮਝਣ ਵਾਲੀ ਚੀਜ਼ ਨਹੀਂ ਹੈ ਟੈਲੀਵਿਜ਼ਨ ਔਨ ਕਰਦੇ ਹੋ ਤਸਵੀਰ ਟੈਲੀਵਿਜ਼ਨ ਚ ਆਉਂਦੀ ਹੈ ਆਵਾਜ਼ ਟੈਲੀਵਿਜ਼ਨ ਚ ਆਉਂਦੀ ਹੈ ਸੁਣਨ ਵਾਲਾ ਤਾਂ ਕੋਈ ਹੋਰ ਬੈਠਾ ਮੂਹਰੇ ਸਰੀਰ ਤਾਂ ਟੈਲੀਵਿਜ਼ਨ ਵਾਲੀ ਜੋ ਗੱਲ ਹੈ ਇਹ ਤਾਂ ਇੰਸਟਰੂਮੈਂਟ ਹੈ ਅਸੀਂ ਵੀ ਇਹੋ ਜਿਹੇ ਇੰਸਟਰੂਮੈਂਟ ਬਣਾਏ ਹੈ ਗੁਰ ਜਿਹੜਾ ਹੈਗਾ ਗੁਰ ਨੇ ਡਿਵੈਲਪ ਹੋ ਕੇ ਪੂਰਾ ਗੁਰ ਯਾ ਸਤਿਗੁਰ ਬਣਨਾ ਕਦੇ ਨਹੀਂ ਜਨਮ ਲੈਂਦਾ ਗੁਰ ਨੇ ਇੱਥੇ ਜਨਮ ਨਹੀਂ ਲਿਆ ਉਹਨਾਂ ਨੇ ਗਲਤੀ ਕੀਤੀ ਉਹਨਾਂ ਨੇ ਜਨਮ ਦੇਹਧਾਰੀ ਨੂੰ ਗੁਰ ਮੰਨ ਲਿਆ ਦੇਹਧਾਰੀ ਨੂੰ ਗੁਰਬ ਨਹੀਂ ਅਸੀਂ ਮੰਨ ਸਕਦੇ ਇਸ ਕਰਕੇ ਸੋ ਭਾਈ ਸੋ ਮੇਰਾ ਮੀਤ ਮੇਰੇ ਹਰ ਪ੍ਰਭ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ ਵੀਰ ਬਰਾਬਰੀ ਹੈ ਧਰਮ ਦੇ ਖੇਤਰ ਚ ਨਾ ਬਰਾਬਰੀ ਹੁੰਦੀ ਹੋਈ ਨਹੀਂ ਜਿਹੜੇ ਧਰਮ ਦੇ ਖੇਤਰ ਚ ਨਾ ਬਰਾਬਰੀ ਹੈ ਉਹ ਧਰਮ ਦੁਨਿਆਵੀ ਹੈ ਕਿਉਂਕਿ ਨਾ ਬਰਾਬਰੀ ਇਸ ਦੁਨੀਆਂ ਚ ਪਰਲੋਕ ਚ ਨਾ ਬਰਾਬਰੀ ਹੈ ਉਹ ਨਹੀਂ ਨਾ ਬਰਾਬਰੀ ਤਾਂ ਖਤਮ ਕਰਨੀ ਹੈ ਅਸੀਂ ਜੇ ਬਰਾਬਰੀ ਜੇ ਨਾ ਬਰਾਬਰੀ ਨਾ ਬਰਾਬਰੀ ਖਤਮ ਕਰਨੀ ਹੈ ਅਸੀਂ ਬਰਾਬਰੀ ਤੇ ਤਾਂ ਆਉਣਾ ਬਰਾਬਰੀ ਤੇ ਆਉਣ ਦਾ ਮਤਲਬ ਹੈ ਸਮਦ੍ਰਿਸ਼ਟ ਹੈ ਸਮਦ੍ਰਿਸ਼ਟ ਕਿਹਨੂੰ ਕਹਿੰਦੇ ਨੇ ਇੱਕੋ ਜਿਹਾ ਸਮਝਣਾ ਸਭ ਨੂੰ ਗੁਰਬਾਣੀ ਇੱਕੋ ਜਿਹਾ ਤੁਸੀਂ ਕਿਵੇਂ ਸਮਝ ਲਓਗੇ ਜਾਂ ਆਦਮੀ ਨੂੰ ਗੁਰੂ ਮੰਨ ਵੀ ਬੈਠੇ ਹੋ ਜਿਹੜਾ ਵਿਅਕਤੀ ਵਿਅਕਤੀ ਨੂੰ ਗੁਰੂ ਮੰਨੀ ਬੈਠਾ ਮੈਨੂੰ ਦੱਸੇ ਨਾ ਬਰਾਬਰੀ ਕਦੋਂ ਕਰੂਗਾ ਉਹ ਨਾ ਬਰਾਬਰੀ ਹੋ ਹੀ ਨਹੀਂ ਸਕਦੀ ਸਮਦ੍ਰਿਸ਼ਟ ਤਾਂ ਹੋ ਹੀ ਨਹੀਂ ਸਕਦਾ ਉਹ ਸਿੱਖ ਸਮਦ੍ਰਿਸ਼ਟ ਤੇ ਨਹੀਂ ਹੋ ਸਕਦੇ ਜੋ ਸਿੱਖੀ ਮੰਨੀ ਬੈਠੇ ਨੇ ਇਹਦੇ ਨਾਲ ਕਰਕੇ ਦਿਖਾਓ ਕਦੋਂ ਹੋਣਗੇ ਜਿਹਨੇ ਮਾਲਾ ਫੜ ਲਈ ਮਰਨ ਤੱਕ ਮਾਲਾ ਨਹੀਂ ਛੱਡੀ ਜਿਹਨੇ ਸਮਾਧੀ ਫੜ ਲਈ ਮਰਨ ਤੱਕ ਸਮਾਧੀ ਨਹੀਂ ਛੱਡੀ ਜਿਹਨੇ ਪੱਥਰ ਦੀ ਮੂਰਤੀ ਮੂਹਰੇ ਰੱਖ ਲਈ ਉਹਨੇ ਪੱਥਰ ਦੀ ਮੂਰਤੀ ਮਰਨ ਤੱਕ ਨਹੀਂ ਛੱਡੀ ਜਿਹਨੇ ਗ੍ਰੰਥ ਪੋਥੀ ਸਾਹਿਬ ਫੜ ਲਿਆ ਉਹਨੇ ਮਰਦੇ ਤੱਕ ਪੋਥੀ ਸਾਹਿਬ ਨਹੀਂ ਛੱਡਣੀ ਉਹਨੂੰ ਮਿਲਣਾ ਕੱਖ ਨਹੀਂ ਇਹ ਚੋ ਜੇ ਮਿਲ ਵੀ ਗਿਆ ਤਾਂ ਜਨਮ ਅਗਲਾ ਲੈਣਾ ਪਊਗਾ ਜੇ ਕੋਈ ਸਮਝ ਵੀ ਆ ਗਈ ਜਨਮ ਕਈ ਲੈਣੇ ਪੈਣਗੇ ਉਹਨੂੰ ਛੱਡਣ ਵਾਸਤੇ ਜਿੰਨਾ ਚਿਰ ਨਾ ਬਰਾਬਰੀ ਹੈ ਉਹਨਾਂ ਚਿਰ ਸੱਚਖੰਡ ਚ ਪ੍ਰਵੇਸ਼ ਨਹੀਂ ਕਰ ਸਕਦਾ ਸਮਦ੍ਰਿਸ਼ਟ ਤਾਂ ਨਹੀਂ ਹੋ ਸਕਦਾ ਬੈਰੀ ਬਗਾਨਾ ਉਹਦੇ ਅੰਦਰੋਂ ਨਹੀਂ ਜਾ ਸਕਦਾ ਸਿੱਖਾਂ ਦੇ ਅੰਦਰ ਬੈਰੀ ਬਗਾਨਾ ਤਾਂ ਹੀ ਹੈ ਇਹਨਾਂ ਦੇ ਅੰਦਰ ਨਾ ਬਰਾਬਰੀ ਜਿਉਂਦੀ ਤਿਉਂ ਕਾਇਮ ਹੈ ਨਾ ਬਰਾਬਰੀ ਕਿਵੇਂ ਹਟਾਓਗੇ ਤੁਸੀਂ ਨਾ ਬਰਾਬਰੀ ਹਟਾ ਜਿੱਦਣ ਨਾ ਬਰਾਬਰੀ ਹਟਾਉਣ ਲੱਗ ਗਏ ਉਦਣ ਨਾਨਕ ਗੁਰੂ ਨਹੀਂ ਰਹਿਣਾ ਉਦੋਂ ਪੋਥੀ ਪਰਮੇਸ਼ਰ ਨਹੀਂ ਰਹਿਣੀ ਪਰਮੇਸ਼ਰ ਦਾ ਥਾਂ ਰਹਿ ਜੂਗਾ ਪਰਮੇਸ਼ਰ ਦੀ ਥਾਂ ਖੜੀ ਹੈ ਕੋਈ ਚੀਜ਼ ਟਰਾਂਜਿਸਟਰ ਤੇ ਰਾਸ਼ਟਰਪਤੀ ਦਾ ਬਿਆਨ ਸੁਣ ਰਹੇ ਹਾਂ ਟਰਾਂਜਿਸਟਰ ਨੂੰ ਮੱਥਾ ਨਹੀਂ ਟੇਕਣਾ ਵੀ ਰਾਸ਼ਟਰਪਤੀ ਹੈ ਟਰਾਂਜਿਸਟਰ ਰਾਸ਼ਟਰਪਤੀ ਨਹੀਂ ਹੁੰਦਾ ਟਰਾਂਜਿਸਟਰ ਨੂੰ ਟੈਲੀਵਿਜ਼ਨ ਨੂੰ ਜਿਹੜਾ ਰਾਸ਼ਟਰਪਤੀ ਕਹਿਣ ਲੱਗੇ ਉਸ ਤੋਂ ਮੂਰਖ ਕੌਣ ਹੈ ਠੀਕ ਹੈ ਟੈਲੀਵਿਜ਼ਨ ਫੋਟੋ ਆ ਗਈ ਠੀਕ ਹੈ ਟੈਲੀਵਿਜ਼ਨ ਤੋਂ ਤੁਸੀਂ ਬਿਆਨ ਸੁਣ ਲਿਆ ਪਰ ਉਹਨੂੰ ਮੱਥਾ ਟੇਕ ਦੋਗੇ ਹੁਣ ਸੀਡੀਆਂ ਦੇ ਵਿੱਚ ਜੇ ਬਾਣੀ ਪਾ ਦੇਵੇ ਫਿਰ ਕੀ ਕਰੋਗੇ ਤੁਸੀਂ ਸਾਰੀ ਉਹ ਬਾਣੀ ਪਾ ਦੇਵੇ ਸੀਡੀਆਂ 'ਚ ਮੱਥਾ ਟੇਕੋਗੇ ਕੀ ਕਰੋਗੇ ਕੀ ਕਰੋਗੇ ਗੁਰਬਾਣੀ ਪਾ ਦੇਵੇ ਸੀਡੀਆਂ ਦੇ ਵਿੱਚ ਕੋਈ ਕੀ ਕਰੋਗੇ ਤੁਹਾਨੂੰ ਤਾਂ ਪ੍ਰੋਬਲਮ ਆਜੂਗੀ ਗਾਹਾਂ ਜੋ ਕੁਛ ਸਿੱਖਾਂ ਨੇ ਬਣਾ ਲਿਆ ਇਸ ਤਰੀਕੇ ਨਾਲ ਫਸ ਗਏ ਨਿਕਲੇ ਨਹੀਂ ਸਕਦੇ ਗਾਹਾਂ ਵਧੇ ਨਹੀਂ ਸਕਦੇ, ਇਹਨਾਂ ਨੇ ਆਪਣੇ ਸਾਰੇ ਰਾਹ ਬੰਦ ਕਰ ਲਏ।